ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਲੋਕ ਮਹੱਲਾ ਤੀਜਾ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸਿਆਉ। ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵਣ ਪਾਓ। ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਓ। ਨਾਨਕ ਮੈਲ ਨਾ ਲੱਗਈ, ਨਾ ਫਿਰ ਜੋਨੀ ਪਾਓ। ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਓ। ਨਾਨਕ ਮੈਲ ਨਾ ਲੱਗਈ, ਨਾ ਫਿਰ ਜੋਨੀ ਪਾਓ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਇਸ ਵਕਤ 66 ਰਾਗ ਦੀ ਵਾਰ ਅੰਦਰ ਲੜੀਵਾਰ ਕਥਾ ਚੱਲ ਰਹੀ ਹੈ। ਇਹ ਵਾਰ ਮਹੱਲੇ ਚੌਥੇ ਦੀ ਹੈ। ਸ਼ਲੋਕ ਵਧੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਹਨ। 21 ਸ਼ਲੋਕਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਅੱਗੇ 22ਵੇਂ ਸ਼ਲੋਕ ਦੀ ਕਥਾ ਆਰੰਭ ਹੋ ਰਹੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਵਿੱਤਰ ਸ਼ਲੋਕ ਦੇ ਅੰਦਰ ਸਾਡੇ ਮਨ ਦੀ ਹਾਲਤ ਬਿਆਨ ਕੀਤੀ ਹੈ। ਸਾਡੇ ਮਨ ਦੀ ਕਿਹੋ ਜਿਹੀ ਦਸ਼ਾ ਹੋਈ ਹੋਈ ਹੈ, ਉਹਦੇ ਬਾਰੇ ਖਨਲੀ ਦਾ ਦ੍ਰਿਸ਼ਟਾਂਤ ਦੇ ਕੇ ਬਹੁਤ ਸੁੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਲੋ, ਆਪ ਸੰਗਤਾਂ ਪ੍ਰੇਮ ਤੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਓ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਹਾਹਾ ਵੀ ਬੋਲਣਾ, ਸਿਆਹ ਨਹੀਂ ਕਹਿਣਾ। ਜਿੱਥੇ ਹਾਹਾ ਹੋਵੇ ਉੱਥੇ ਹਾਹਾ ਉਚਾਰਨ ਕਰੋ, ਜਿੱਥੇ ਊੜਾ ਹੋਵੇ ਉੱਥੇ ਊੜਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਹਜ਼ੂਰ ਫਰਮਾਉਂਦੇ ਹਨ, ਜਨਮਾਂ ਜਨਮਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ। ਇਸ ਵੇਲੇ ਇਹ ਸਾਡਾ ਮਨ ਕਾਲਾ ਸਿਆਹ ਹੋ ਗਿਆ। ਕਾਲਾ ਸਿਆਹ ਉਸ ਨੂੰ ਕਹਿੰਦੇ ਹਨ ਜਿਸ ਨੂੰ ਬਹੁਤ ਹੀ ਕਾਲਸ ਲੱਗ ਜਾਵੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਵੇਂ ਕੋਈ ਬਸਤਰ ਹੋਵੇ ਉਸ ਨੂੰ ਧੋਤਾ ਨਾ ਜਾਵੇ, ਉਸ ਉੱਤੇ ਮੈਲ ਲੱਗੀ ਜਾਂਦੀ ਲੱਗੀ ਜਾਂਦੀ, ਫਿਰ ਉਹ ਬਸਤਰ ਇੰਨਾ ਮੈਲਾ ਹੋ ਜਾਂਦਾ ਤੇ ਫਿਰ ਉਸਨੂੰ ਧੋਣਾ ਵੀ ਔਖਾ ਹੁੰਦਾ, ਉਸਦਾ ਰੰਗ ਵੀ ਮੈਲ ਦੇ ਨਾਲ ਕਾਲਾ ਸਿਆਹ ਹੋ ਜਾਂਦਾ, ਜਿਵੇਂ ਕੋਲੇ ਦਾ ਰੰਗ ਹੁੰਦਾ। ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਬੜੀ ਸੁੰਦਰ ਰੁਬਾਈ ਲਿਖੀ ਹੈ ਇਸ ਮਨ ਦੇ ਪ੍ਰਥਾਏ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਮਨ ਦੀ ਹਾਲਤ ਕਾਲੇ ਸਿਆਹ ਕਾਲੇ ਰੰਗ ਵਰਗੀ ਬਣੀ ਹੋਈ ਹੈ, ਜਿਵੇਂ ਕੋਲੇ ਦਾ ਰੰਗ ਕਾਲਾ ਸਿਆਹ ਹੁੰਦਾ। ਕੋਈ ਵਿਗਿਆਨੀ ਦਾਰਸ਼ਨਿਕ ਵਿਅਕਤੀ ਸੀ। ਉਸ ਨੇ ਕੋਲੇ ਨੂੰ ਵੇਖਿਆ। ਕੋਲੇ ਨੂੰ ਦੇਖ ਕੇ ਉਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਇਸ ਕੋਲੇ ਦਾ ਰੰਗ ਕਾਲਾ ਕਿਉਂ ਹੈ? ਕਿਉਂਕਿ ਜਿਹੜੇ ਵਿਗਿਆਨੀ ਤੇ ਦਾਰਸ਼ਨਿਕ ਬੰਦੇ ਹੁੰਦੇ ਨੇ ਉਹ ਹਰ ਗੱਲ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹਨ। ਉਸ ਦਾਰਸ਼ਨਿਕ ਬੰਦੇ ਨੇ ਸੋਚਿਆ ਬਈ ਇਸ ਕੋਲੇ ਦਾ ਰੰਗ ਕਾਲਾ ਕਿਉਂ ਹੈ? ਅਖੀਰ ਉਹਦੇ ਮਨ ਦੇ ਵਿੱਚ ਖਿਆਲ ਆਇਆ, ਚਲੋ ਕੁਦਰਤ ਨੇ ਇਸ ਕੋਲੇ ਦਾ ਰੰਗ ਕਾਲਾ ਬਣਾ ਦਿੱਤਾ, ਕੀ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ? ਤਾਂ ਉਸਨੇ ਸਾਬਣ ਲੈ ਕੇ ਕੋਲੇ ਨੂੰ ਧੋਣਾ ਸ਼ੁਰੂ ਕਰ ਦਿੱਤਾ। ਸਾਬਣ ਲਾ ਲਾ ਕੇ ਧੋਂਦਾ ਰਿਹਾ, ਪਰ ਗੱਲ ਨਾ ਬਣੀ, ਕੋਲਾ ਕਾਲਾ ਹੀ ਰਿਹਾ। ਦੂਸਰੇ ਨੰਬਰ ਤੇ ਉਸਨੇ ਦੁੱਧ ਦਹੀਂ ਵਿੱਚ ਡੁਬੋ ਕੇ ਰੱਖ ਛੱਡਿਆ, ਫਿਰ ਵੀ ਰੰਗ ਕੋਲੇ ਦਾ ਕਾਲਾ ਹੀ ਰਿਹਾ। ਫਿਰ ਉਸਨੇ ਰੰਗ ਦੀ ਮੱਟੀ ਤੇ ਚੜਾ ਕੇ ਕੋਲੇ ਦਾ ਰੰਗ ਬਦਲਣਾ ਚਾਹਿਆ, ਫਿਰ ਵੀ ਗੱਲ ਨਾ ਬਣੀ। ਫਿਰ ਉਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਕੋਲੇ ਦਾ ਰੰਗ ਕਾਲਾ ਕਿਉਂ ਹੋਇਆ? ਫਿਰ ਉਸਦਾ ਖਿਆਲ ਅੱਗ ਦੀ ਭੱਠੀ ਵਿੱਚ ਪਏ ਕੋਲੇ ਵੱਲ ਚਲਿਆ ਗਿਆ। ਉਸ ਕੋਲੇ ਦਾ ਰੰਗ ਉਸਨੂੰ ਲਾਲ ਸੁਰਖ ਨਜ਼ਰ ਆਇਆ, ਜੋ ਅੱਗ ਦੇ ਵਿੱਚ ਪਿਆ ਹੋਇਆ ਸੀ। ਉਸਨੂੰ ਵੇਖ ਕੇ ਇਸਨੂੰ ਕਾਰਨ ਦਾ ਪਤਾ ਲੱਗਿਆ ਵੀ ਕੋਲੇ ਦਾ ਰੰਗ ਕਾਲਾ ਕਿਉਂ ਹੋਇਆ। ਇਹ ਕੋਲਾ ਜਦੋਂ ਅੱਗ ਤੋਂ ਵਿਛੜ ਜਾਂਦਾ ਹੈ ਤੇ ਫਿਰ ਅੱਗ ਦਾ ਸੇਕ ਵਿੱਚੋਂ ਨਿਕਲ ਜਾਂਦਾ, ਇਸਨੂੰ ਕਾਲਸ ਲੱਗਣੀ ਸ਼ੁਰੂ ਹੋ ਜਾਂਦੀ ਹੈ। ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਹਨ, ਸਾਬਣ ਲਾਲਾ ਤੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਬੇ ਚਾੜ ਰੰਗਣ ਪੀ ਧਰਿਆ, ਨਾ ਉਸ ਰੰਗ ਵਟਾਇਆ, ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨੀ ਲੈਂਦੀ, ਅੰਗ ਅੱਗ ਦੇ ਲਾ ਕੇ ਦੇਖੋ ਚੜ੍ਹਦਾ ਰੂਪ ਸੁਆਇਆ। ਉਸੇ ਕੋਲੇ ਨੂੰ ਜੋ ਪਹਿਲਾਂ ਦੇਖਣ ਨੂੰ ਕਾਲਾ ਲੱਗਦਾ ਹੈ ਉਸਨੂੰ ਅੱਗ ਵਿੱਚ ਪਾ ਦਿਓ, ਉਸੇ ਵੇਲੇ ਉਹਦਾ ਰੰਗ ਵੀ ਲਾਲ ਸੁਰਖ ਹੋ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਵਾਹਿਗੁਰੂ ਤੋਂ ਵਿਛੜੇ ਹੋਏ ਹਾਂ। ਉਸ ਵਾਹਿਗੁਰੂ ਤੋਂ ਵਿਛੜ ਕੇ ਹੀ ਸਾਡੇ ਮਨ ਨੂੰ ਕਾਲਸ ਲੱਗੀ ਹੈ। ਜਨਮ ਜਨਮ ਕੀ ਉਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਹੋ। ਜਨਮਾਂ ਜਨਮਾਂ ਦੀ ਸਾਡੇ ਇਸ ਮਨ ਨੂੰ ਮੈਲ ਲੱਗੀ ਹੋਈ ਹੈ, ਹੋਰ ਵੀ ਲੱਗ ਰਹੀ ਹੈ, ਤੇ ਇਸਦਾ ਰੰਗ ਐਨ ਕਾਲਾ ਸਿਆਹ ਕੋਲੇ ਵਰਗਾ ਹੋ ਗਿਆ ਹੈ।
ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵਣ ਪਾਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਮਨ ਦੀ ਹਾਲਤ ਖਨਲੀ ਵਰਗੀ ਹੈ। ਖਨਲੀ ਕਹਿੰਦੇ ਨੇ ਉਹ ਲੀਰ ਜਿਸ ਨੂੰ ਤੇਲੀ ਕੋਲੂ ਸਾਫ ਕਰਨ ਵਾਸਤੇ ਵਰਤਦਾ। ਜਦੋਂ ਉਸ ਲੀਰ ਨੂੰ ਤੇਲੀ ਕੋਲੂ ਵਿੱਚ ਫੇਰਦਾ ਹੈ, ਉਸ ਨੂੰ ਤੇਲ ਦੀ ਮੈਲ, ਤੇਲ ਦੀ ਥੰਧਿਆਈ ਤੇ ਹੋਰ ਮਿੱਟੀ ਘੱਟਾ ਇੰਨਾ ਉਸ ਨੂੰ ਲੱਗ ਜਾਂਦਾ ਹੈ ਤੇ ਪਤਾ ਹੀ ਨਹੀਂ ਲੱਗਦਾ ਵੀ ਇਸ ਲੀਰ ਦਾ ਰੰਗ ਕਿਹੜਾ ਸੀ। ਹਜ਼ੂਰ ਕਹਿੰਦੇ ਨੇ ਸਾਡੇ ਮਨ ਦੀ ਹਾਲਤ ਵੀ ਉਸ ਤਰ੍ਹਾਂ ਦੀ ਬਣ ਗਈ ਹੈ ਜਿਵੇਂ ਉਸ ਕੋਲੂ ਵਿੱਚ ਫੇਰਨ ਵਾਲੀ ਖਨਲੀ ਲੀਰ ਨੂੰ ਜਿੰਨਾ ਕੋਈ ਮਰਜ਼ੀ ਧੋ ਲਵੇ ਉਹ ਧੋਤੀ ਹੋਈ ਉੱਜਲ ਨਹੀਂ ਹੋ ਸਕਦੀ। ਜੇ ਸੋ ਧੋਵਣ ਪਾਹੋ, ਜੇ ਉਹਨੂੰ ਸੈਂਕੜੇ ਵਾਰ ਵੀ ਕੋਈ ਧੋਂਦਾ ਰਵੇ ਉਹ ਕਦੇ ਸਾਫ਼ ਨਹੀਂ ਹੋ ਸਕਦੀ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਬਣੀ ਹੋਈ ਹੈ।
ਗੁਰਪ੍ਰਸਾਦੀ ਜੀਵਤ ਮਰਾ, ਉਲਟੀ ਹੋਵੇ ਮਤ ਬਦਲਾ ਹੋ।
ਤੇ ਫਿਰ ਮਹਾਰਾਜ, ਇਸ ਮਨ ਦੀ ਅਵਸਥਾ ਨੂੰ ਕਿਸੇ ਤਰ੍ਹਾਂ ਬਦਲਿਆ ਵੀ ਜਾ ਸਕਦਾ ਹੈ, ਇਸ ਮਨ ਦੀ ਕਾਲਸ ਨੂੰ ਦੂਰ ਵੀ ਕੀਤਾ ਜਾ ਸਕਦਾ ਹੈ। ਸਤਿਗੁਰੂ ਕਹਿੰਦੇ ਹਾਂ ਇੱਕ ਤਰੀਕਾ ਹੈ, ਉਹ ਕੀ ਹੈ? ਗੁਰਪ੍ਰਸਾਦੀ ਜੀਵਤ ਮਰੇ, ਜਦੋਂ ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਇਹ ਮਨ ਜੀਵਤ ਭਾਵ ਤੋਂ ਮਰ ਜਾਂਦਾ ਹੈ, ਆਪਣੇ ਸੰਕਲਪ ਵਿਕਲਪ ਸ਼ਾਂਤ ਕਰ ਲੈਂਦਾ ਹੈ, ਉਲਟੀ ਹੋਵੇ ਫਿਰ ਜਿਹੜੀ ਇਸ ਦੀ ਮਨ ਦੀ ਅਵਸਥਾ ਉਲਟ ਹੋ ਜਾਂਦੀ ਹੈ, ਭਾਵ ਪਹਿਲਾਂ ਤੇ ਮਨ ਕਾਲਾ ਹੁੰਦਾ ਤੇ ਫਿਰ ਮਨ ਉੱਜਲ ਹੋ ਜਾਂਦਾ। ਮਤ ਬਦਲਾਹੋ, ਤੇ ਜਿਹੜੀ ਮਨ ਦੀ ਮਤ ਹੈ ਉਹ ਵੀ ਬਦਲ ਜਾਂਦੀ ਹੈ। ਪਹਿਲਾਂ ਤੇ ਸਾਡੇ ਮਨ ਦੀ ਮਤ ਵਿਸ਼ੇ ਵਿਸ਼ੈਣੀ ਹੁੰਦੀ ਹੈ, ਜਦੋਂ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਤੇ ਫਿਰ ਇਹ ਸਾਡੇ ਮਨ ਦੀ ਮਤ ਆਤਮ ਵਿਸ਼ੈਣੀ ਬਣ ਜਾਂਦੀ ਹੈ। ਵਿਸ਼ੇ ਵਿਸ਼ੈਣੀ ਤੋਂ ਆਤਮ ਵਿਸ਼ੈਣੀ ਮਤ ਬੁੱਧੀ ਬਣ ਜਾਂਦੀ ਹੈ। ਪਹਿਲਾਂ ਤੇ ਇਹ ਪਾਪਾਂ ਵਾਲੀ ਮਤ ਹੁੰਦੀ ਹੈ, ਫਿਰ ਇਹ ਸੇਵਾ ਸਿਮਰਨ ਵਾਲੀ ਸ੍ਰੇਸ਼ਟ ਮਤ ਬਦਲ ਕੇ ਹੋ ਜਾਂਦੀ ਹੈ। ਪਰ ਹੁੰਦੀ ਤਾਂ ਹੈ ਜੇ ਗੁਰੂ ਦੀ ਮਿਹਰ ਹੋਵੇ।
ਨਾਨਕ ਮਹਿਲ ਨਾ ਲੱਗਈ ਨਾ ਫਿਰ ਜੋ ਨੀ ਪਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਮਨ ਦੀ ਅਵਸਥਾ ਐਸੀ ਹੋ ਜਾਂਦੀ ਹੈ, ਫਿਰ ਉਹਨੂੰ ਕਦੀ ਮੈਲ ਲੱਗਦੀ ਹੀ ਨਹੀਂ, ਨਾ ਫਿਰ ਜੋਨੀ ਪਾਹੋ ਤੇ ਨਾ ਹੀ ਕਦੇ ਫਿਰ ਇਹ ਜੁਨੀਆਂ ਦੇ ਵਿੱਚ ਪੈਂਦਾ ਹੈ। ਕਿਉਂਕਿ ਜਿੰਨਾ ਚਿਰ ਤੱਕ ਮਨ ਮੈਲਾ ਹੈ, ਉਨਾ ਚਿਰੀ 84 ਲੱਖ ਜੂਨਾਂ ਭੋਗਣੀਆਂ ਪੈਂਦੀਆਂ ਹਨ। ਜਦੋਂ ਮਨ ਦੀ ਹਉਮੈ ਦੀ ਮੈਲ ਉਤਰ ਗਈ ਤੇ ਮਨ ਆਪਣੇ ਮੂਲ ਰੂਪ ਦੇ ਨਾਲ ਆਪਣੇ ਆਪੇ ਦੇ ਨਾਲ ਜੁੜ ਗਿਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰਜੀ ਤੀਰੇ ਨਾਲ ਹੈ, ਗੁਰਮਤੀ ਰੰਗ ਮਾਣ, ਫਿਰ ਇਸ ਨੂੰ ਕਦੀ ਮੈਲ ਲੱਗਦੀ ਹੀ ਨਹੀਂ ਤੇ ਨਾ ਹੀ ਫਿਰ ਇਸ ਨੂੰ ਜੂਨਾਂ ਦੇ ਵਿੱਚ ਪਾਇਆ ਜਾਂਦਾ ਹੈ।
ਮਹੱਲਾ ਤੀਜਾ ਚੋ ਜੁਗੀ ਕਲ ਕਾਲੀ ਕਾਂਡੀ ਇੱਕ ਉੱਤਮ ਪਦਵੀ ਇਸ ਜੁਗ ਮਾਹੇ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫਿਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਚਾਹੋ ਜੁਗੀ ਕਲ ਕਾਲੀ ਕਾਂਡੀ, ਚਾਰੇ ਜੁਗਾਂ ਦੇ ਅੰਦਰ ਜੋ ਕਲਯੁਗ ਦੀ ਅਵਸਥਾ ਹੈ, ਕਲਯੁਗ ਦੀ ਕਿਰਿਆ ਹੈ, ਕਾਲੀ ਕਾਂਡੀ ਉਹ ਕਾਲੇ ਰੰਗ ਦੀ ਪਾਪਮਈ ਆਖੀ ਜਾਂਦੀ ਹੈ। ਚਾਰੇ ਯੁਗਾਂ ਦੇ ਵਿੱਚੋਂ ਜਿਹੜੀ ਕਲਯੁਗ ਦੀ ਕਿਰਿਆ ਹੈ, ਕਲਯੁਗ ਦੀ ਦਸ਼ਾ ਹੈ, ਉਸ ਨੂੰ ਕਾਲਾ ਆਖਿਆ ਜਾਂਦਾ ਹੈ। ਇੱਕ ਉੱਤੋਂ ਪਦਵੀ ਇਸ ਯੁਗ ਮਾਹੇ, ਪਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਕਲਯੁਗ ਦੇ ਵਿੱਚ ਇੱਕ ਉੱਤਮ ਪਦਵੀ ਵੀ ਹੈ, ਇੱਕ ਬੜੀ ਅੱਛੀ ਉੱਤਮ ਅਵਸਥਾ ਵੀ ਹੈ, ਉਸ ਨੂੰ ਵੀ ਪ੍ਰਾਪਤ ਕਰਨਾ ਚਾਹੀਦਾ ਹੈ।
ਗੁਰਮੁਖ ਹਰ ਕੀਰਤ ਫਲ ਪਾਈ ਹੈ ਜਿਨਕੋ ਹਰ ਲਿਖ ਪਾਏ।
ਭਾਵੇਂ ਚਾਰੇ ਯੁਗਾਂ ਦੇ ਵਿੱਚੋਂ ਕਲਯੁਗ ਦੀ ਸਾਰੀ ਕਿਰਿਆ ਤੇ ਅਵਸਥਾ ਕਾਲੀ ਪਾਪਮਈ ਬਿਆਨ ਕੀਤੀ ਗਈ ਹੈ, ਪਰ ਇਸ ਦੇ ਵਿੱਚ ਇੱਕ ਉੱਤਮ ਪਦਵੀ ਵੀ ਹੈ, ਇੱਕ ਉੱਤਮ ਅਵਸਥਾ ਵੀ ਹੈ। ਉਹ ਕੀ ਹੈ? ਗੁਰਮੁਖ ਹਰ ਕੀਰਤ ਫਲ ਪਾਈਏ, ਗੁਰੂ ਦੁਆਰਾ ਵਾਹਿਗੁਰੂ ਦੀ ਕੀਰਤਨ ਭਗਤੀ ਦਾ ਫਲ ਪ੍ਰਾਪਤ ਕਰਨਾ ਚਾਹੀਦਾ ਹੈ। ਇਸ ਦੇ ਨਾਲ ਸਾਨੂੰ ਬਹੁਤ ਉੱਤਮ ਪਦਵੀ ਬ੍ਰਹਮ ਗਿਆਨ ਦੀ ਪ੍ਰਾਪਤ ਹੋ ਸਕਦੀ ਹੈ, ਪਰ ਇਸ ਵਾਹਿਗੁਰੂ ਦੀ ਸਿਫਤ ਸਲਾਹ ਦੇ ਫਲ ਨੂੰ ਕੌਣ ਪ੍ਰਾਪਤ ਕਰਦਾ ਹੈ? ਜਿਨ ਕੋ ਹਰ ਲਿਖ ਪਾਹੇ, ਜਿਨ੍ਹਾਂ ਦੇ ਮੱਥੇ ਤੇ ਵਾਹਿਗੁਰੂ ਨੇ ਕੋਈ ਚੰਗਾ ਲੇਖ ਲਿਖਿਆ ਹੁੰਦਾ ਹੈ, ਉਹੀ ਉਸ ਸਿਫਤ ਸਲਾਹ ਦੇ ਫਲ ਨੂੰ ਮੇਵੇ ਨੂੰ ਪ੍ਰਾਪਤ ਕਰਦੇ ਹਨ।
ਨਾਨਕ ਗੁਰ ਪ੍ਰਸਾਦੀ ਅੰਦਿਨ ਭਗਤ ਹਰ ਉਚਰੈ ਹਰ ਭਗਤੀ ਮਾਹਿ ਸਮਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਗੁਰਮੁਖ ਵਿਅਕਤੀ ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਦਿਨ ਰਾਤ ਭਗਤੀ ਕਰਦੇ ਹਨ ਤੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦੇ ਹਨ, ਹਰ ਭਗਤੀ ਮਾਹੀ ਸਮਾਏ, ਤੇ ਫਿਰ ਵਾਹਿਗੁਰੂ ਦੀ ਭਗਤੀ ਕਰਦਿਆਂ ਕਰਦਿਆਂ ਉਸ ਵਾਹਿਗੁਰੂ ਦੇ ਵਿੱਚ ਹੀ ਸਮਾਹੇ ਲੀਨ ਹੋ ਜਾਂਦੇ ਹਨ।
ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਪੱਲੀ ਬਾਣ।
ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਹਰ ਹਰ ਮੇਲ ਸਾਧ ਜਨ ਸੰਗਤ। ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਸਾਨੂੰ ਸਾਧੂ ਜਨਾਂ ਦੀ ਗੁਰਮੁਖ ਸਾਧ ਦੇ ਅਸਾਧ ਸਾਧ ਸਦਾਇਆ, ਜਿਨ੍ਹਾਂ ਨੇ ਅਸਾਧ ਮਨ ਨੂੰ ਸਾਧਿਆ ਹੋਇਆ, ਐਸੇ ਮਹਾਂਪੁਰਖਾਂ ਦੀ ਸੰਗਤ ਦੇ ਨਾਲ ਮੇਲ ਦੇਵੋ। ਮੁਖ ਬੋਲੀ ਹਰ ਹਰ ਭਲੀ ਬਾਣ, ਤੇ ਅਸੀਂ ਆਪਣੇ ਮੁਖ ਤੋਂ ਵਾਹਿਗੁਰੂ 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 ਜਪੀਏ ਤੇ ਨਾਲ ਹੀ ਭਲੀ ਬਾਣ, ਇਹਨੂੰ ਭੱਲੀ ਨਹੀਂ ਕਹਿਣਾ, ਭਲੀ ਪੋਲਾ ਜਿਹਾ ਬੋਲਣਾ, ਤੇ ਨਾਲ ਜਿਹੜੀ ਭਲੀ ਬਾਣ ਬੜੀ ਉੱਤਮ ਸ੍ਰੇਸ਼ਟ ਬਾਣੀ ਹੈ ਸਤਿਗੁਰੂ ਦੀ, ਇਹਨੂੰ ਰਸਨਾ ਦੁਆਰਾ ਉਚਾਰਨ ਕਰੀਏ।
ਹਰ ਗੁਣ ਗਾਵਾਂ ਹਰ ਨਿਤ ਚਵਾਂ ਗੁਰਮਤੀ ਹਰ ਰੰਗ ਸਦਾ ਮਾਣ।
ਹੇ ਵਾਹਿਗੁਰੂ ਜੀ, ਮੈਂ ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਹਰ ਗੁਣ ਗਾਵਾਂ, ਮੈਂ ਹਰ ਵੇਲੇ ਵਾਹਿਗੁਰੂ ਦੇ ਗੁਣ ਗਾਉਂਦਾ ਰਵਾਂ ਤੇ ਗੁਰਮਤੀ ਹਰ ਨਿਤ ਚਵਾਂ, ਤੇ ਨਾਲ ਹਮੇਸ਼ਾ ਵਾਹਿਗੁਰੂ ਦੇ ਜਸ ਨੂੰ ਵੀ ਉਚਾਰਨ ਕਰਾਂ, ਨਾਲੇ ਵਾਹਿਗੁਰੂ ਦੇ ਗੁਣ ਗਾਵਾਂ, ਨਾਲੇ ਵਾਹਿਗੁਰੂ ਵਾਹਿਗੁਰੂ ਨਾਮ ਜਪਾਂ, ਗੁਰਮਤੀ ਹਰ ਰੰਗ ਸਦਾ ਮਾਣ, ਤੇ ਗੁਰਮਤ ਦੁਆਰਾ ਮੈਂ ਉਸ ਵਾਹਿਗੁਰੂ ਦੇ ਰੰਗ ਨੂੰ, ਉਸ ਦੇ ਮਿਲਾਪ ਦੇ ਆਨੰਦ ਨੂੰ, ਉਹਦੇ ਸੁਹਾਗ ਦੇ ਆਨੰਦ ਨੂੰ ਹਮੇਸ਼ਾ ਲਈ ਮਾਣਦਾ ਰਵਾਂ।
ਹਰ ਜਬ ਜਬ ਔਖਦ ਖਾਧਿਆ ਸਭ ਰੋਗ ਗਵਾਤੇ ਦੁੱਖਾ ਕਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਜਪ ਜਪ ਕੇ ਔਖਦ ਖਾਧਿਆ, ਇਸ ਨਾਮ ਦੀ ਔਸ਼ਦੀ ਨੂੰ ਖਾ ਲਿਆ ਹੈ। ਵਾਹਿਗੁਰੂ ਦਾ ਨਾਮ ਜਪ ਜਪ ਕੇ ਜਿਨ੍ਹਾਂ ਨੇ ਇਸ ਨਾਮ ਦੀ ਦਾਰੂ ਨੂੰ ਖਾ ਲਿਆ, ਭਾਵ ਆਪਣੇ ਅੰਦਰ ਵਸਾ ਲਿਆ, ਸਭ ਰੋਗ ਗਵਾਤੇ ਦੁੱਖਾ ਕਾਣ, ਉਹਨਾਂ ਨੇ ਸਾਰੇ ਹੀ ਰੋਗ ਗਵਾ ਲਏ, ਕਿਉਂਕਿ ਰੋਗ ਬੇਅੰਤ ਨੇ ਤੇ ਨਾਲ ਦੁੱਖਾਂ ਕਾਣ, ਜਿਹੜੇ ਦੁੱਖਾਂ ਦੀ ਕਾਣ ਢੇਰੀ ਸੀ, ਦੁੱਖਾਂ ਦਾ ਅੰਬਾਰ ਸੀ, ਉਸ ਨੂੰ ਵੀ ਉਹਨਾਂ ਨੇ ਨਾਲ ਹੀ ਨਾਸ ਕਰ ਦਿੱਤਾ।
ਜਿੰਨਾ ਸਾਸ ਗਿਰਾਸ ਨਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ।
ਤੇ ਫਿਰ ਮਹਾਰਾਜ, ਪੂਰਨ ਮਹਾਂਪੁਰਖ ਕਿਸ ਨੂੰ ਆਖਿਆ ਜਾਂਦਾ ਹੈ? ਤਾਂ ਹਜ਼ੂਰ ਕਹਿੰਦੇ, ਜਿੰਨਾ ਸਾਸ ਗਿਰਾਸ ਨਾ ਵਿਸਰੈ, ਜਿਨ੍ਹਾਂ ਨੂੰ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਕਦੇ ਵੀ ਅਕਾਲ ਪੁਰਖ ਵਾਹਿਗੁਰੂ ਨਹੀਂ ਭੁੱਲਦਾ, ਤੇ ਉਹ ਅਸਲੀ ਵਾਹਿਗੁਰੂ ਦੇ ਪੂਰੇ ਜਨ ਸਹੀ ਨਿਸ਼ਚੇ ਕਰਕੇ ਉਹਨਾਂ ਨੂੰ ਵਾਹਿਗੁਰੂ ਦੇ ਪੂਰੇ ਭਗਤ, ਪੂਰੇ ਮਹਾਂਪੁਰਖ ਜਾਣਨਾ ਚਾਹੀਦਾ ਹੈ।
ਜੋ ਗੁਰਮੁਖ ਹਰਿਆ ਰਾਤ ਦੇ ਤਿਨ ਚੂਕੀ ਜਮ ਕੀ ਜਗਤ ਕਾਣ।
ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਵੀ ਬਚਨ ਨੇ, ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧੰਨ ਸੇ ਸੇ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਕਦੇ ਵੀ ਵਾਹਿਗੁਰੂ ਨਹੀਂ ਭੁੱਲਦਾ, ਸਹੀ ਨਿਸ਼ਚੇ ਕਰਕੇ ਉਹੀ ਪੂਰੇ ਵਾਹਿਗੁਰੂ ਦੇ ਭਗਤ ਨੇ, ਉਹੀ ਸੰਤ ਮਹਾਂਪੁਰਖਾਂ। ਇਸ ਗੱਲ ਨੂੰ ਜਾਣ ਲਓ, ਜੋ ਗੁਰਮੁਖ ਹਰ ਆ ਰਾਹ ਦੇ, ਜੋ ਗੁਰੂ ਦੇ ਸਨਮੁਖ ਹੋ ਕੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨੂੰ ਸਿਮਰਦੇ ਹਨ, ਤਿੰਨ ਚੁੱਕੀ ਜਮਕੀ ਜਗਤ ਕਾਣ, ਫਿਰ ਉਹਨਾਂ ਦੀ ਜਮਾਂ ਦੀ ਕਾਨ ਕਨੌੜ ਵੀ ਚੁੱਕੀ ਗਈ ਤੇ ਸੰਸਾਰ ਦੀ ਵੀ ਕਾਨ ਕਨੌੜ ਉਹਨਾਂ ਨੇ ਛੱਡ ਦਿੱਤੀ।
ਸਲੋਕ ਮਹੱਲਾ ਤੀਜਾ, ਰੇ ਜਨ ਉਥਾਰੈ ਦਬ ਉਹ ਸੁਤਿਆਂ ਗਈ ਵਿਹਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਮਨੁੱਖ ਨੂੰ ਉਪਦੇਸ਼ ਦਿੰਦੇ ਹਨ, ਰੇ ਜਨ ਉਥਾਰੈ ਦਬੇ ਉਹ, ਕਿ ਐ ਪੁਰਸ਼, ਤੂੰ ਉਸ ਨੀਂਦ ਦੇ ਉਥਾਰੇ ਦੇ ਨਾਲ, ਉਸ ਨੀਂਦ ਦੇ ਭਾਰ ਦੇ ਨਾਲ ਦੱਬਿਆ ਹੋਇਆ, ਸੁਤਿਆਂ ਗਈ ਵਿਹਾਈ, ਤੂੰ ਐਸਾ ਮੋਹ ਮਾਇਆ ਦੀ ਨੀਂਦ ਵਿੱਚ ਕੋਕ ਸੁਤਾ ਪਿਆ ਹੈ, ਸੁਤਿਆਂ ਹੋਇਆ ਹੀ ਤੇਰੀ ਸਾਰੀ ਉਮਰ ਲੰਘ ਗਈ ਹੈ। ਜਿਵੇਂ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ ਕਿ ਇਹ ਮਨੁੱਖ ਕਿਵੇਂ ਉਸ ਨੀਂਦ ਦੇ ਭਾਰ ਦੇ ਹੇਠਾਂ ਦੱਬਿਆ ਹੋਇਆ ਹੈ, ਇਹਦੀ ਸੁਤਿਆਂ ਹੋਇਆਂ ਹੀ ਸਾਰੀ ਉਮਰ ਲੰਘ ਜਾਂਦੀ ਹੈ। ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾ ਗੰਜੇ ਰਸਨਾ ਨਾਮ ਉਚਾਰਨੇ। ਕਲਗੀਧਰ ਪਾਤਸ਼ਾਹ ਦੇ ਵੀ ਬੜੇ ਸੁੰਦਰ ਉਪਦੇਸ਼ ਹਨ, ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਵਤ ਕਹਾਂ ਮੋਹ ਨਿੰਦਰਾ ਮਹਿ, ਕਬਹੂ ਸੁਚਿਤ ਹੋਇਆ ਜਾਗੋ। ਸਾਡੀ ਸੁਤਿਆਂ ਹੋਇਆਂ ਹੀ ਉਮਰ ਲੰਘ ਜਾਂਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਏ, ਤੀਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ, ਰੇ ਜਨ ਉਥਾਰੈ ਦੱਬੇ ਉਹ, ਐ ਪੁਰਸ਼, ਤੂੰ ਉਸ ਨੀਂਦ ਦੇ ਉਥਾਰੈ, ਉਸ ਨੀਂਦ ਦੇ ਭਾਰ ਦੇ ਹੇਠਾਂ ਹੀ ਦੱਬਿਆ ਹੋਇਆ, ਤੇਰੀ ਸਾਰੀ ਉਮਰ ਮੋਹ ਮਾਇਆ ਦੀ ਨੀਂਦ ਵਿੱਚ ਸੁਤਿਆਂ ਹੋਇਆਂ ਹੀ ਬੀਤ ਗਈ ਹੈ।
ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜੇ ਉਹ ਚਾਉ।
ਵੇਖ, ਸਤਿਗੁਰੂ ਦਾ ਸ਼ਬਦ ਉਪਦੇਸ਼ ਸੁਣ ਤੇ ਰਿਹਾ ਹੈ, ਪਰ ਸੁਣ ਕੇ ਕਦੇ ਜਾਗਿਆ ਨਹੀਂ। ਭਾਵੇਂ ਸਾਡਾ ਸਰੀਰ ਸੁਣਦਾ ਹੈ ਤੇ ਕੁਝ ਕੁਝ ਮਨ ਵੀ ਸੁਣਦਾ ਹੈ, ਪਰ ਇਹ ਮਨ ਜਾਗਦਾ ਨਹੀਂ। ਜਿਵੇਂ ਕਿਸੇ ਸੁੱਤੇ ਪੋਏ ਆਦਮੀ ਕੋਲ ਗੱਲਾਂ ਕਰੀ ਜਾਓ, ਉਹਨੂੰ ਮਾੜੀ ਮੋਟੀ ਗੱਲ ਸੁਣੀ ਵੀ ਜਾਂਦੀ, ਪਰ ਉਹ ਸੁੱਤਾ ਪਿਆ ਬਹੁਤਾ ਧਿਆਨ ਨਹੀਂ ਦਿੰਦਾ, ਉਹਨੂੰ ਨੀਂਦ ਦਾ ਹੀ ਅਸਰ ਪਿਆ ਰਹਿੰਦਾ। ਇਸੇ ਤਰ੍ਹਾਂ ਸਤਿਗੁਰੂ ਦਾ ਸ਼ਬਦ ਉਪਦੇਸ਼ ਸੁਣ ਕੇ ਤੂੰ ਜਾਗਿਆ ਹੀ ਨਹੀਂ, ਅੰਤਰ ਨਾ ਉਪਜਿਓ ਚਾਓ, ਤੇ ਨਾ ਹੀ ਤੇਰੇ ਮਨ ਦੇ ਅੰਦਰ ਵਾਹਿਗੁਰੂ ਦੇ ਨਾਮ ਜਪਣ ਦਾ, ਸਿਮਰਨ ਦਾ ਚਾਉ ਉਮਾ ਪੈਦਾ ਹੀ ਹੋ ਸਕਿਆ।
ਸਰੀਰ ਜਲੋ ਗੁਣ ਬਾਰਾ, ਜੋ ਗੁਰ ਕਾਰ ਨਾ ਕਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸਰੀਰ ਸੜ ਜਾਵੇ ਜੋ ਦੈਵੀ ਗੁਣਾਂ ਤੋਂ, ਸ਼ੁਭ ਗੁਣਾਂ ਤੋਂ ਬਾਹਰਾ ਸਖਣਾ ਹੈ, ਜੋ ਗੁਰ ਕਾਰ ਨਾ ਕਮਾਏ ਤੇ ਜਿਹੜਾ ਗੁਰੂ ਦੀ ਕਾਰ ਸੇਵਾ ਟਹਿਲ ਭਗਤੀ ਨਹੀਂ ਕਰਦਾ ਤੇ ਦੈਵੀ ਗੁਣਾਂ ਤੋਂ ਵੀ ਰਹਿਤ ਹੈ, ਉਹ ਤੇ ਸਰੀਰ ਭਾਈ ਸਾਡਾ ਸੜ ਜਾਵੇ। ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋ ਨੇਫਲ ਕਰਨੀ। ਕਲਗੀਧਰ ਪਾਤਸ਼ਾਹ ਨੇ ਵੀ ਇੱਕ ਵਾਰੀ ਜਲ ਮੰਗਿਆ ਕਿਸੇ ਧਨਾੜ ਪੁਰਸ਼ ਦੇ ਨੌਜਵਾਨ ਪੁੱਤਰ ਨੇ ਆਵਾਜ਼ ਸੁਣੀ, ਕਟੋਰਾ ਭਰ ਕੇ ਲੈ ਆਇਆ। ਜਦੋਂ ਕਲਗੀਧਰ ਪਾਤਸ਼ਾਹ ਨੇ ਉਹਦੇ ਸੋਹਲ ਹੱਥਾਂ ਵੱਲ ਤੱਕਿਆ, ਕਹਿਣ ਲੱਗੇ, ਉਹ ਨੌਜਵਾਨਾਂ ਕਦੇ ਸੇਵਾ ਵੀ ਕੀਤੀ ਹੈ? ਕਹਿਣ ਲੱਗਾ, ਮਹਾਰਾਜ ਅੱਜ ਪਹਿਲਾ ਦਿਨ ਹੈ ਆਪ ਜੀ ਨੂੰ ਜਲ ਦਾ ਕਟੋਰਾ ਭਰ ਕੇ ਲਿਆ ਕੇ ਦਿੱਤਾ ਹੈ, ਕਿਉਂਕਿ ਸਾਡੇ ਬੇਅੰਤ ਨੌਕਰ ਚਾਕਰ ਨੇ ਕੋਈ ਕੰਮ ਕਰਨ ਦਾ ਸੇਵਾ ਕਰਨ ਦਾ ਕੋਈ ਸਮਾਂ ਬਣਦਾ ਹੀ ਨਹੀਂ। ਤੇ ਗੁਰੂ ਮਹਾਰਾਜ ਨੇ ਫਿਰ ਉਹ ਜਲ ਡੋਲ ਦਿੱਤਾ। ਕਹਿਣ ਲੱਗੇ, ਜੇ ਤੂੰ ਸੇਵਾ ਨਹੀਂ ਕਰਦਾ ਤੇਰੇ ਹੱਥ ਅਪਵਿੱਤਰ ਨੇ, ਇਸ ਲਈ ਉਹ ਸਰੀਰ ਸੜ ਜਾਵੇ ਜਿਹੜਾ ਦੈਵੀ ਗੁਣਾਂ ਤੋਂ ਸਖਣਾ ਹੈ ਤੇ ਜਿਹੜਾ ਗੁਰੂ ਦੀ ਸੇਵਾ ਟਹਿਲ ਨਹੀਂ ਕਰਦਾ।
ਜਗਤ ਜਲੰਦਾ ਡਿੱਠ ਮੈਂ ਹੋ ਮੈਂ ਦੂਜੈ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਸਾਰਾ ਸੰਸਾਰ ਹੀ ਸੜਦਾ ਬਲਦਾ ਦੇਖ ਰਿਹਾ ਹਾਂ, ਕਿਹੜੀ ਅੱਗ ਵਿੱਚ ਹਉ ਮੈਂ ਤੇ ਦੂਜੇ ਪਾਏ? ਦ੍ਵੈਤ ਭਾਵ ਦੀ ਅੱਗ ਦੇ ਵਿੱਚ ਸਾਰਾ ਸੰਸਾਰ ਹੀ ਸੜ ਰਿਹਾ ਹੈ।
ਨਾਨਕ ਗੁਰ ਸਰਣ ਆਈ ਉਭਰੇ ਸੱਚ ਮਨ ਸ਼ਬਦ ਤੇ ਆਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਗੁਰੂ ਦੀ ਸ਼ਰਨ ਪੈ ਕੇ ਬਚੇ ਨੇ, ਸੱਚ ਮਨ ਸ਼ਬਦ ਤੇ ਆਏ। ਜਿਹੜੇ ਗੁਰੂ ਕੇ ਸ਼ਬਦ ਦੁਆਰਾ ਆਪਣੇ ਮਨ ਵਿੱਚ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਅਥਵਾ ਉਹਦੇ ਨਾਮ ਨੂੰ ਧਿਆਉਂਦੇ ਹਨ, ਬਈ ਉਹੀ ਬਚੇ ਨੇ, ਨਹੀਂ ਤੇ ਸਾਰਿਆਂ ਨੂੰ ਹੀ ਕਾਲ ਨੇ ਤੇ ਤ੍ਰਿਸ਼ਨਾ ਦੀ ਅੱਗ ਨੇ, ਹੋਮਾਂ ਦੀ ਅੱਗ ਨੇ ਸਾੜ ਦਿੱਤਾ ਹੈ।
ਨਾਨਕ ਗੁਰ ਸਰਣ ਆਏ ਉਭਰੇ ਸੱਚ ਮਨ ਸ਼ਬਦ ਤੇ ਆਏ। ਮਹੱਲਾ ਤੀਜਾ ਸ਼ਬਦ ਰਤੇ ਹੋਮੈ ਗਈ ਸੋਭਾਵੰਤੀ ਨਾਰ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹਉਮੈ ਕਿਵੇਂ ਨਾਸ ਹੁੰਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਅੱਗੇ ਵਸੀਲਾ ਦੱਸਦੇ ਹਨ, ਸ਼ਬਦ ਰਤੇ ਹਉਮੈ ਗਈ। ਗੁਰਮੁਖੋ, ਜਿਸ ਦਾ ਮਨ ਗੁਰੂ ਕੇ ਸ਼ਬਦ ਰੰਗ ਵਿੱਚ ਰੰਗਿਆ ਗਿਆ ਹੈ, ਨਾਮ ਬਾਣੀ ਦੇ ਰੰਗ ਵਿੱਚ ਰੰਗਿਆ ਗਿਆ ਹੈ, ਵੀ ਉਸ ਜੀਵ ਰੂਪ ਇਸਤਰੀ ਦੀ ਹਉਮੈ ਚਲੀ ਗਈ, ਸੋਭਾਵੰਤੀ ਨਾਰ, ਤੇ ਉਹੀ ਜੀਵ ਰੂਪ ਇਸਤਰੀ ਸੋਭਾ ਵਾਲੀ ਬਣੀ ਹੈ।
ਫਿਰ ਕੈ ਪਾਣੇ ਸਦਾ ਚਲੈ ਤਾਂ ਬਣਿਆ ਸੀ ਘਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਹਮੇਸ਼ਾ ਲਈ ਪਤੀ ਪਰਮੇਸ਼ਰ ਦੇ ਭਾਣੇ ਵਿੱਚ ਚਲਦੀ ਹੈ, ਭਾਵ ਉਸ ਪਤੀ ਦੀ ਰਜ਼ਾ ਤੇ ਹੁਕਮ ਦੇ ਵਿੱਚ ਚਲਦੀ ਹੈ, ਤਾਂ ਬਣਿਆ ਸੀ ਘਰ, ਤਾਂ ਹੀ ਉਹਦਾ ਕੀਤਾ ਸ਼ਿੰਗਾਰ ਬਣਿਆ ਫਵਿਆ ਹੈ। ਭਾਵ ਜਿਹੜੀ ਇਸਤਰੀ ਆਪਣੇ ਪਤੀ ਦੀ ਆਗਿਆ ਵਿੱਚ ਚੱਲੇ ਉਹਦਾ ਹੀ ਹਾਰ ਸ਼ਿੰਗਾਰ ਕੀਤਾ ਫਬਦਾ ਹੈ, ਤੇ ਜਿਹੜੀ ਪਤੀ ਦੀ ਆਗਿਆ ਨਹੀਂ ਮੰਨਦੀ ਉਹਦਾ ਸ਼ਿੰਗਾਰ ਵੀ ਕਿਸੇ ਲੇਖੇ ਵਿੱਚ ਨਹੀਂ ਹੈ। ਇੱਧਰ ਸ਼ੁਭ ਗੁਣਾਂ ਦਾ ਸ਼ਿੰਗਾਰ ਹੈ, ਦੈਵੀ ਚਿੰਨ੍ਹਾਂ ਦਾ ਸ਼ਿੰਗਾਰ ਹੈ, ਔਰ ਉਹਦਾ ਹੀ ਸਫਲ ਹੋਇਆ ਜੋ ਹਮੇਸ਼ਾ ਪਤੀ ਦੇ ਭਾਣੇ ਵਿੱਚ ਚੱਲਦੀ ਹੈ।
ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਰ ਪਾਇਆ ਨਾਰ।
ਉਹਦੀ ਅੰਤਹ ਕਰਨ ਰੂਪੀ ਸੇਜਾ ਵੀ ਸੁਹਾਵਣੀ ਬਣ ਗਈ, ਸਦਾ ਪਿਰ ਰਾਵੈ, ਕਿਉਂਕਿ ਹਮੇਸ਼ਾ ਲਈ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਦੀ ਹੈ। ਹਰ ਵਰ ਪਾਇਆ ਨਾਰ, ਉਸ ਜੀਵ ਰੂਪ ਇਸਤਰੀ ਨੇ ਆਪਣੇ ਵਰ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ।
ਨਾ ਹਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾ ਕਦੀ ਮਰਦਾ ਹੈ, ਨਾ ਕਦੀ ਉਸ ਨੂੰ ਦੁੱਖ ਹੀ ਲੱਗਦਾ ਹੈ, ਭਾਵ ਨਾ ਵਾਹਿਗੁਰੂ ਪਰਮੇਸ਼ਰ ਮਰਦਾ ਹੈ ਤੇ ਨਾ ਹੀ ਉਹ ਜੀਵ ਰੂਪ ਇਸਤਰੀ ਨੂੰ ਕਦੇ ਵਿਛੋੜੇ ਦਾ ਦੁੱਖ ਲੱਗਦਾ ਹੈ, ਸਦਾ ਸੁਹਾਗਣ ਨਾਰ, ਕਿਉਂਕਿ ਉਹ ਤੇ ਹਮੇਸ਼ਾ ਲਈ ਇਸਤਰੀ ਸੁਹਾਗਣ ਬਣ ਜਾਂਦੀ ਹੈ।
ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹੇਤ ਪਿਆਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਨੂੰ ਵਾਹਿਗੁਰੂ ਪਰਮੇਸ਼ਰ ਨੇ ਮੇਲ ਲਿਆ ਹੈ। ਕਿਵੇਂ? ਗੁਰ ਕੈ ਹੇਤ ਪਿਆਰ, ਗੁਰੂ ਮਹਾਰਾਜ ਦੇ ਪਿਆਰ ਪ੍ਰੇਮ ਦਾ ਸਦਕਾ ਤੇ ਵਾਹਿਗੁਰੂ ਪਰਮੇਸ਼ਰ ਨੇ ਉਸ ਜੀਵ ਰੂਪ ਇਸਤਰੀ ਨੂੰ ਆਪਣੇ ਨਾਲ ਮੇਲ ਲਿਆ ਹੈ।
ਪੌੜੀ ਜਿੰਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ।
ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਹਨਾਂ ਲੋਕਾਂ ਦੀ ਹਾਲਤ ਬਿਆਨ ਕਰਦੇ ਹਨ ਜਿਹੜੇ ਗੁਰੂ ਗੋਪੀ ਹਨ। ਗੁਰੂ ਗੋਪੀ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਆਪਣੇ ਗੁਰੂ ਨੂੰ ਲੁਕਾਉਂਦੇ ਨੇ, ਦੱਸਦੇ ਨੇ ਵੀ ਸਾਡਾ ਗੁਰੂ ਕੌਣ ਹੈ। ਜੇ ਕੋਈ ਉਹਨਾਂ ਨੂੰ ਪੁੱਛਦਾ ਤੁਸੀਂ ਇਹ ਗੁਣ ਕਿੱਥੋਂ ਲਿਆ ਹੈ, ਉਹ ਕਹਿੰਦੇ ਨੇ ਅਸੀਂ ਤਾਂ ਆਪਣੇ ਆਪ ਹੀ ਸਾਰਾ ਕੁਝ ਸਿੱਖਿਆ ਹੈ। ਜਿਹੜੇ ਆਪਣੇ ਗੁਰੂ ਨੂੰ ਲੁਕਾਉਂਦੇ ਨੇ ਉਹਨਾਂ ਦੀ ਹਾਲਤ ਕੈਸੀ ਹੈ? ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਜਿਨ੍ਹਾਂ ਨੇ ਆਪਣੇ ਗੁਰੂ ਨੂੰ ਲੁਕਾਇਆ ਹੈ ਔਰ ਉਹ ਪੁਰਸ਼ ਪਾਈ ਬੁਰਿਆਰੀ ਬਹੁਤ ਬੁਰਿਆਂ ਤੋਂ ਬੁਰੇ ਹਨ।
ਹਰ ਜੀਉ ਤਿਨਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਥਿਆਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਵਾਹਿਗੁਰੂ ਜੀ, ਤਿਨਕਾ ਦਰਸ਼ਨ ਨਾ ਕਰੋ, ਉਹਨਾਂ ਦਾ ਕਦੀ ਸਾਨੂੰ ਦਰਸ਼ਨ ਨਾ ਹੋਵੇ। ਅਸੀਂ ਨੀ ਚਾਹੁੰਦੇ ਉਹ ਸਾਡੇ ਮੱਥੇ ਲੱਗਣ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਲੁਕਾਇਆ ਹੋਇਆ ਹੈ। ਕਦੇ ਗੁਰੂ ਦਾ ਨਾਮ ਨਹੀਂ ਲੈਂਦੇ, ਕਦੇ ਗੁਰੂ ਦੀ ਸਿਫਤ ਸਲਾਹ ਨਹੀਂ ਕਰਦੇ। ਪਾਪਿਸ਼ਟ ਹਥਿਆਰੀ, ਉਹ ਤੇ ਪਾਪਿਸ਼ਟ, ਉਹਨਾਂ ਨੂੰ ਪਾਪ ਹੀ ਇਸ਼ਟ ਪਿਆਰਾ ਲੱਗਦਾ ਹੈ। ਪਾਵੋ ਮਹਾ ਪਾਪੀ ਨੇ ਤੇ ਹਥਿਆਰੀ, ਉਹ ਤੇ ਪਾਈ ਬਹੁਤ ਵੱਡੇ ਹਥਿਆਰੇ ਨੇ, ਜਿਵੇਂ ਕੋਈ ਕਸਾਈ ਹੁੰਦੇ ਨੇ, ਬੁੱਚੜ ਹੁੰਦੇ ਨੇ, ਇਸ ਤਰ੍ਹਾਂ ਦੇ ਉਹ ਮਹਾਨ ਹਥਿਆਰੀ ਹਥਿਆਰੇ ਹਨ।
ਓਏ ਘਰ ਘਰ ਫਿਰੈ ਕੁਸੁਧ ਮਨ ਜਿਉਂ ਧਰਕਟ ਨਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਓਹੀ ਘਰ ਘਰ ਫਿਰੈ ਕੁਸੁਧ ਮਨ। ਕੁਸੁਧ ਦਾ ਅਰਥ ਹੈ ਉਹਨਾਂ ਦੇ ਮਨ ਅਪਵਿੱਤਰ ਨੇ, ਉਹਨਾਂ ਦੇ ਮਨ ਭ੍ਰਿਸ਼ਟੇ ਹੋਏ ਨੇ, ਮਨ ਦੇ ਵਿੱਚ ਪਾਪ ਤੇ ਵਿਕਾਰ ਨੇ। ਓਹੀ ਘਰ ਘਰ ਫਿਰੈ ਕੁਸੁਧ ਮਨ, ਉਹ ਅਪਵਿੱਤਰ ਮਨ ਨੂੰ ਲੈ ਕੇ ਘਰਾਂ ਘਰਾਂ ਦੇ ਵਿੱਚ ਭਟਕਦੇ ਫਿਰਦੇ ਹਨ। ਉਹਨਾਂ ਦੀ ਹਾਲਤ ਕਿਹੋ ਜਿਹੀ ਹੁੰਦੀ? ਜਿਉਂ ਧਰਕਟ ਨਾਰੀ, ਜਿਵੇਂ ਕੋਈ ਛੁੱਟੜ ਇਸਤਰੀ ਹੋਵੇ। ਜਿਵੇਂ ਕਿਸੇ ਇਸਤਰੀ ਦਾ ਤਲਾਕ ਹੋ ਜਾਵੇ ਤੇ ਉਹਦੇ ਮਨ ਦੇ ਵਿੱਚੋਂ ਪਤੀ ਦਾ ਡਰ ਨਿਕਲ ਜਾਂਦਾ ਹੈ, ਫਿਰ ਉਹ ਘਰਾਂ ਘਰਾਂ ਦੇ ਵਿੱਚ ਮੰਦ ਭਾਵਨਾ ਨੂੰ ਲੈ ਕੇ ਭਟਕਦੀ ਫਿਰਦੀ ਹੈ। ਇਸੇ ਤਰ੍ਹਾਂ ਉਸ ਮਨੁੱਖ ਦੀ ਹਾਲਤ ਹੈ ਜਿਹੜਾ ਗੁਰੂ ਨੂੰ ਲੁਕਾਉਂਦਾ ਹੈ।
ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਡਭਾਗੀ ਪੁਰਸ਼ ਸੰਗਤ ਵਿੱਚ ਮਿਲੇ ਨੇ। ਉਹ ਸੰਗਤ ਕੈਸੀ ਹੈ? ਗੁਰਮੁਖ ਸਵਾਰੀ, ਜਿਹੜੀ ਪਾਈ ਮੁਖੀ ਗੁਰੂ ਦੀ ਸਾਜੀ ਨਵਾਜੀ ਹੋਈ ਹੈ, ਗੁਰੂ ਦੀ ਸਵਾਰੀ ਹੋਈ ਹੈ। ਕਿਉਂਕਿ ਜਦੋਂ ਵੀ ਆਪਾਂ ਸੰਗਤ ਨੂੰ ਸੰਬੋਧਨ ਕਰਦੇ ਹਾਂ, ਗੁਰੂ ਕੀ ਸਾਜੀ ਨਵਾਜੀ ਅਥਵਾ ਗੁਰੂ ਦੀ ਸਵਾਰੀ ਹੋਈ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ। ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ, ਵਡਭਾਗੀ ਪੁਰਸ਼ ਸੰਗਤ ਨਾਲ ਮਿਲੇ ਨੇ। ਵੀ ਜੋ ਸੰਗਤ ਗੁਰੂ ਮਹਾਰਾਜ ਦੀ ਸਵਾਰੀ ਹੋਈ ਹੈ, ਵਡਿਆਈ ਹੋਈ ਹੈ, ਨਵਾਜੀ ਹੋਈ ਹੈ।
ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕੋ ਬਲਹਾਰੀ।
ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਸਾਨੂੰ ਸੱਚੇ ਸਤਿਗੁਰੂ ਦੇ ਨਾਲ ਮੇਲ ਦੇਵੋ ਤੇ ਅਸੀਂ ਗੁਰੂ ਤੋਂ ਬਲਿਹਾਰ ਜਾਂਦੇ ਹਾਂ। ਕਿਉਂਕਿ ਗੁਰੂ ਦੀ ਕਿਰਪਾ ਦੁਆਰਾ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ। ਇਸ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਹੇ ਵਾਹਿਗੁਰੂ ਜੀ, ਕਿਰਪਾ ਕਰਕੇ ਸਾਨੂੰ ਸੱਚੇ ਸਤਿਗੁਰੂ ਨਾਲ ਮੇਲ ਦੇਵੋ ਤੇ ਅਸੀਂ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ।
ਸਲੋਕ ਮਹੱਲਾ ਤੀਜਾ, ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ।
ਲੋ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਦੋਂ ਅਸੀਂ ਸੰਸਾਰ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ ਤੇ ਫਿਰ ਇਹ ਗੱਲ ਬਿਲਕੁਲ ਸੱਚ ਜਾਪਦੀ ਹੈ। ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਹੀ ਦੁਖੀ ਹੈ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ। ਗੱਲ ਕੀ? ਧੰਨ ਸਤਿਗੁਰੂ ਮਹਾਰਾਜ ਦੇ ਬਚਨ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ। ਗਰੀਬ ਵੀ ਦੁਖੀ ਹੈ, ਅਮੀਰ ਵੀ ਦੁਖੀ ਹੈ, ਸਾਰੇ ਹੀ ਦੁਖੀ ਨੇ। ਤੇ ਮਹਾਰਾਜ ਸੁਖ ਕਿਵੇਂ ਪ੍ਰਾਪਤ ਹੋ ਸਕਦਾ ਹੈ? ਤਾਂ ਹਜ਼ੂਰ ਇਸ ਦਾ ਜਵਾਬ ਦਿੰਦੇ ਹਨ, ਗੁਰ ਸੇਵਾ ਤੇ ਸੁਖ ਉਪਜੈ ਗੁਰਮੁਖੋ। ਗੁਰੂ ਦੀ ਸੇਵਾ ਕਰਕੇ ਹੀ ਅਸਲੀ ਸੁਖ ਪ੍ਰਗਟ ਹੁੰਦਾ ਹੈ। ਅਸਲੀ ਸੁਖ ਕਿਹੜਾ ਹੈ? ਉਹ ਹੈ ਆਤਮਕ ਸੁਖ। ਜਦੋਂ ਅਸੀਂ ਗੁਰੂ ਮਹਾਰਾਜ ਦੀ ਸ਼ਰਧਾ, ਭਾਵਨਾ, ਪਿਆਰ, ਸਿਦਕ, ਭਰੋਸੇ ਦੇ ਨਾਲ ਸੇਵਾ ਕਰਦੇ ਹਾਂ, ਇਹਦੇ ਨਾਲ ਆਤਮਕ ਸੁਖ ਪੈਦਾ ਹੁੰਦਾ। ਫਿਰ ਦੁੱਖ ਨਾ ਲੱਗੇ ਆਏ, ਜਦੋਂ ਇੱਕ ਵਾਰੀ ਆਤਮਕ ਸੁਖ ਪੈਦਾ ਹੋ ਜਾਵੇ ਫਿਰ ਦੁਬਾਰਾ ਮੁੜ ਕੇ ਸਾਡੇ ਮਨ ਨੂੰ ਦੁੱਖ ਲੱਗਦਾ ਹੀ ਨਹੀਂ, ਭਾਵ ਮਨ ਹਮੇਸ਼ਾ ਲਈ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ।